ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਉੱਜਲ ਕਹਿਹਾਂ ਚਿਲਕਣਾ ਕੋਟਿਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਏਮਾਨ ਗੁਰੂ ਸੁਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸੁਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੂਹੀ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 729 ਤੇ ਸੁਭਾਏਮਾਨ ਹੈ। ਪਾਵਨ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ ਹੈ। ਜਿੰਨੇ ਵੀ ਸਤਸੰਗੀ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹੋ, ਗੁਰੂ ਚਰਨਾਂ ਦੇ ਅੰਦਰ ਜੁੜ ਕੇ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ ਵਿਦੇਸ਼ ਵਿੱਚ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ। ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਚਰਨਾਂ ਦੇ ਨਾਲ ਜੋੜੋ, ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇਸ ਪਾਵਨ ਸ਼ਬਦ ਦੇ ਬਾਰੇ ਵਿਦਵਾਨਾਂ ਨੇ ਉਥਾਨਕਾ ਜੋ ਲਿਖੀ ਹੈ ਜਾਂ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਦੇ ਬਚਨ ਨੇ, ਕੱਲ ਤਾਰਨ ਗੁਰੂ ਨਾਨਕ ਆਇਆ, ਜਾਂ ਇਹ ਵੀ ਬਚਨ ਆਪਾਂ ਪੜ੍ਹਦੇ ਹਾਂ, ਸਤਨਾਮ ਦੇ ਮੰਤਰ ਰਾਹੀਂ ਭਾਈ ਸਾਹਿਬ ਕਹਿੰਦੇ ਨੇ ਕਲਯੁਗੀ ਜੀਵਾਂ ਦਾ ਉਧਾਰ ਬਾਬੇ ਨਾਨਕ ਨੇ ਕੀਤਾ। ਕਲਯੁਗ ਬਾਬੇ ਤਾਰਿਆ, ਸਤਨਾਮ ਪੜ ਮੰਤਰ ਸੁਣਾਇਆ। ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਮਹਾਰਾਜ ਪ੍ਰਚਾਰ ਕਰਨ ਵਾਸਤੇ ਗਏ, ਪਰ ਜਦੋਂ ਤੁਲੰਬੇ ਦੇ ਇਲਾਕੇ ਵਿੱਚ ਜਿੱਥੇ ਆਮ ਤੌਰ ਤੇ ਕਿਹਾ ਜਾਂਦਾ ਸੱਜਣ ਠੱਗ ਰਹਿੰਦਾ ਸੀ, ਠੱਗ ਸੀ, ਪਰ ਜਦੋਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ ਭਾਈ ਸੱਜਣ ਬਣ ਗਿਆ। ਫਿਰ ਧਿਆਨ ਦੇਵਿਓ, ਇਹ ਭਾਵੇਂ ਸੱਜਣ ਦੇ ਅੰਦਰ ਜੋ ਕੁਝ ਸੀ ਉਹਨੂੰ ਮਹਾਰਾਜ ਨੇ ਪ੍ਰਗਟ ਕੀਤਾ ਹੈ, ਪਰ ਇਸ ਸ਼ਬਦ ਦੇ ਰਾਹੀਂ ਅਸੀਂ ਸਾਰਿਆਂ ਨੇ ਆਪਣੇ ਆਪ ਉੱਤੇ ਟੁਕਾ ਕੇ ਵੇਖਣਾ ਹੈ ਕਿ ਜਿਹੜੀ ਕਮੀ ਸੱਜਣ ਦੇ ਅੰਦਰ ਮਹਾਰਾਜ ਨੇ ਵੇਖੀ ਤੇ ਉਹਨੂੰ ਠੱਗ ਕਿਹਾ। ਇੱਕ ਗੱਲ ਹੋਰ ਆਪਾਂ ਨੇ ਧਿਆਨ ਵਿੱਚ ਰੱਖਣੀ ਹੈ, ਮਹਾਰਾਜ ਦੇ ਬਚਨ ਨੇ ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ, ਭੇਖ ਦੇ ਨਾਲ ਰੱਬ ਨੇ ਲੱਭਦਾ। ਜਿਨ੍ਹਾਂ ਨੂੰ ਲੱਭਾ ਹੈ ਸਤਿਗੁਰਾਂ ਦੀ ਸੱਚੀ ਸਿੱਖਿਆ ਦੇ ਰਾਹੀਂ ਹੀ ਲੱਭਾ ਹੈ, ਪ੍ਰਾਪਤ ਹੋਇਆ। ਸਤਿਗੁਰੂ ਮਹਾਰਾਜ ਨੇ ਠੀਕ ਹੈ ਉਥਾਨਕਾ ਸੱਜਣ ਬਾਰੇ ਆਂਦੀ ਏ, ਪਰ ਇਹ ਸ਼ਬਦ ਅੱਜ ਵੀ ਸਾਡੇ ਜੀਵਨ ਦੀ ਅਗਵਾਈ ਕਰਦਾ। ਪਰ ਸ਼ਰਤ ਇਹ ਹੈ ਕਿਤੇ ਅਸੀਂ ਆਪਣੇ ਆਪ ਉੱਤੇ ਟੁਕਾ ਕੇ ਗੁਰਬਾਣੀ ਗੁਰੂ ਜੀ ਦੇ ਨਾਲ ਆਪਣਾ ਜੀਵਨ ਜੋੜ ਕੇ ਜੀਵਨ ਬਤੀਤ ਕਰਨ ਦਾ ਯਤਨ ਕਰੀਏ। ਮਹਾਰਾਜ ਦੇ ਬਚਨ ਨੇ ਗੁਰਬਾਣੀ ਇਸ ਜਗ ਮੈਂ ਚਾਨਣ, ਗੁਰੂ ਕੀ ਬਾਣੀ ਇਸ ਸੰਸਾਰ ਵਿੱਚ ਯੁਗ ਵਿੱਚ ਚਾਨਣ ਦਾ ਕੰਮ ਕਰਦੀ, ਪਰ ਨਾਲ ਹੀ ਕੰਡੀਸ਼ਨ ਲਾ ਦਿੱਤੀ ਕਰਮ ਵਸੈ ਮਨ ਆਏ। ਇਹ ਬਾਣੀ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਦੇ ਮਨ ਵਿੱਚ ਆ ਕੇ ਵਸਦੀ, ਉਹਨਾਂ ਦੇ ਮਨ ਅੰਦਰ ਇਹ ਬਾਣੀ ਟਿਕਦੀ ਹੈ। ਸਤਿਗੁਰੂ ਕਿਰਪਾ ਕਰਨ, ਆਪਾਂ ਕੱਲੀ ਕੱਲੀ ਪੰਕਤੀ ਨੂੰ ਵਿਚਾਰਾਂਗੇ ਤੇ ਸਤਿਗੁਰੂ ਸਾਨੂੰ ਕੀ ਉਪਦੇਸ਼ ਕਰਦੇ ਨੇ ਇਹਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਆਓ ਇੱਕ ਵਾਰੀ ਫਿਰ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਹੀ ਮਹੱਲਾ ਪਹਿਲਾ ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਹੀ ਰਾਗ ਹੈ ਮਹੱਲਾ ਪਹਿਲਾ। ਹੁਣ ਆਪ ਜੀ ਪਾਠ ਕਰਦਿਆਂ ਜਾਂ ਕਥਾ ਵਿਚਾਰ ਸੁਣਦਿਆਂ ਰੋਜ਼ ਇਹ ਬਚਨ ਸਰਵਨ ਕਰਦੇ ਹੋ, ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ। ਹੁਣ ਧਿਆਨ ਰੱਖਣਾ, ਨਾਨਕ ਇੱਕ ਹੈ, ਨਾਨਕ ਨੇ ਸਰੀਰ ਬਦਲੇ ਨੇ। ਮਹਾਰਾਜ ਦੇ ਬਚਨ ਨੇ ਸਤਿਗੁਰ ਰੂਪ ਵਟਾਇਆ, ਗੁਰੂ ਨੇ ਕੇਵਲ ਰੂਪ ਵਟਾਇਆ। ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਜੋਤੀ ਜੋਤ ਮਿਲਾਇਕ ਹੈ, ਸਤਿਗੁਰੂ ਨਾਨਕ ਰੂਪ ਵਟਾਇਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਰੀਰ ਬਦਲੇ ਨੇ। ਜੋਤ ਉਹ ਹੀ ਹੈ ਤੇ ਜੁਗਤ ਵੀ ਉਹ ਹੀ ਹੈ। ਹੁਣ ਇੱਥੇ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਹਿਲੇ ਸਰੂਪ ਭਾਵ ਗੁਰੂ ਨਾਨਕ ਪਾਤਸ਼ਾਹ ਆਪ, ਘਰ ਛੇਵਾਂ ਇਹ ਬਾਰੀ ਨੂੰ ਗਾਇਨ ਕਰਨ ਵਾਲਿਆਂ ਵਾਸਤੇ ਹਦਾਇਤ ਹੈ, ਕਿਉਂਕਿ ਘਰ ਦਾ ਸੰਬੰਧ ਤਾਲ ਨਾਲ ਹੈ ਤੇ ਮਹਾਰਾਜ ਕਿਰਪਾ ਕਰਦੇ ਨੇ ਛੇਵੇਂ ਘਰ ਦੇ ਅੰਦਰ ਇਸ ਸ਼ਬਦ ਦਾ ਗਾਇਨ ਕਰਨਾ। ਅੱਗੇ ਮੰਗਲਾ ਚਰਨ ਹੈ, ਵਾਹਿਗੁਰੂ ਇੱਕ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਉਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਸ,
ਉਜਲ ਕਹਿਹਾ ਚਿਲਕਣਾ ਕੋਟਿਮ ਕਾਲੜੀ ਮਸ। ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿਹੇ ਦਾ ਬਰਤਨ ਬੜਾ ਸੁੰਦਰ ਹੈ ਤੇ ਨਿਸ਼ਕਨਾ ਹੈ, ਪਰ ਜਦੋਂ ਉਹਨੂੰ ਕਿਸੇ ਚੀਜ਼ ਤੇ ਰਗੜਿਆ ਜਾਂਦਾ ਹੈ ਫਿਰ ਉਸ ਵਿੱਚੋਂ ਕਾਲੇ ਰੰਗ ਦਾ ਪਦਾਰਥ ਨਿਕਲਦਾ ਹੈ। ਮਸ ਤੋਂ ਭਾਵ ਹੈ ਸਿਆਹੀ, ਉਸ ਵਿੱਚੋਂ ਕਾਲੇ ਰੰਗ ਦਾ ਪਦਾਰਥ ਨਿਕਲਦਾ ਹੈ। ਸਮੇਂ ਸਮੇਂ ਮੁਤਾਬਕ ਘਰਾਂ ਦੇ ਵਿੱਚ ਬਰਤਨ ਵੀ ਬਦਲਦੇ ਜਾ ਰਹੇ ਨੇ। ਆਪ ਜੀ ਨੂੰ ਪਤਾ ਹੋਵੇਗਾ, ਬਜ਼ੁਰਗ ਵੀਰ ਭੈਣਾਂ ਇਹ ਗੱਲ ਜਾਣਦੇ ਨੇ, ਕਹਿਹੇ ਦੇ ਬਰਤਨ ਆਮ ਤੌਰ ਤੇ ਵਰਤੇ ਜਾਂਦੇ ਸੀ। ਕਹਿਹਾਂ ਸਾਡੇ ਘਰਾਂ ਦੇ ਵਿੱਚ ਵਰਤਿਆ ਜਾਂਦਾ ਸੀ, ਪਰ ਕਹਿਹੇ ਦੇ ਵਿੱਚ ਭਾਵੇਂ ਜਿੰਨਾ ਮਰਜ਼ੀ ਉਹਨੂੰ ਲਿਸ਼ਕਾ ਦਿਓ, ਉਹਨੂੰ ਚਮਕਾ ਦਿਓ, ਪਰ ਜਿਹੜੀ ਅੰਦਰ ਦੀ ਕਾਲਖ ਹੈ, ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਉਹ ਕਾਲਖ ਬਾਹਰੋਂ ਧੋਣ ਨਾਲ, ਬਾਹਰੋਂ ਮਾਂਜਣ ਨਾਲ, ਬਾਹਰੋਂ ਲਿਸ਼ਕਾਉਣ ਨਾਲ ਨਹੀਂ ਮੁੱਕਦੀ।
ਧੋਤਿਆ ਝੂਠ ਨਾ ਉਤਰੈ, ਜੇ ਸੌ ਧੋਵਾ ਤਿਸ,
ਸੌ ਤਿਸ, ਸੌ ਤੋਂ ਭਾਵ ਹੈ ਸੌ ਵਾਰੀ, मैं उस बर्तन नू भावे जिन्ना मर्जी धोन दा यतन करा कालख नहीं मुकदी। इसे तरह आख्या सजना जेड़ी अंदर दी जूठ है जेड़ी अंदर दी कालख है ओ बारी तौर ते पेख कीतिया लुकदी नहीं। जिन्ना मर्जी कोई लुकान दा यतन करे महाराज आखदे ने लुकदी नहीं क्योंकि मन जे मैला है तन धोन नाल मन जिहड़ा है अच्छा नहीं होवेगा। आप जी गुरु अमरदास पातशाह जी दे बचन रोजाना सरवन कर दियो तन धोते मन अच्छा ना होए मन मैले सब कुछ मैला तन धोन नाल मन अच्छा नहीं होंदा ते जे मन विच मैल है ते बाहरों जिन्ना मर्जी साफ सुथरा बन दा यतन करे। सात संगत गुरु नानक पातशाह जी आखदे ने बाहरी सफाई नाल बाहरी पेख नाल अंदर दी कालख अंदर दे औगण बुरियाइयां ए नहीं मुकदियां। एक शब्द आप जी बहुत वारी हुक्मनामे दे रूप विच वी सरवन कर दियो वढ़हंस की वार दे अंदर घर ही मुंद विदेश पिर नित झूरे संभाले। अगली गल मिलदियां ढिलना होवई जे नीयत रास करे उजल कहां चिलकना कोटम कालड़ी मस तोतियां जूठना उतरै जे सो धोवां तिस। महाराज आखदे ने अंदर ही रब है पर जीव अपने अंदर वेखन दी बजाए बाहर लभन दा यतन करदा वाजा मारदा। महाराज कहंदे ने मिलाप विच ढिल नहीं होवेगी बड़ी जल्दी मिलाप हो जावेगा बंदिया जे तो नीयत रास कर लें। नीयत बंदे दे शरीर उत्ते किसे नू कोई सात संगत भुलेखा नहीं हर वेले बंदा ए कहिंदा एक दूजे नू कि मैनू उस बंदे दी नीयत नहीं चंगी लगदी उस दी नीयत साफ नहीं। ते विद्वान सज्जन गल कहंदे ने ना शीरत बुरी है ना सूरत बुरी है बुरा वो है जिसकी नीयत बुरी है। महाराज आखदे ने मिलदियां ढिलना होवई जे नीयत रास करे। सज्जन नूं इक गल कही सी जेड़ी अज आपां सारे पासे वेख रहे हां मैं कई बारी बेनती करदा असी पूर्ण पुरख दी डिग्री बड़ी जल्दी देने महापुरश दी ब्रह्म ज्ञानी दी बहुत छेती नाल ही डिग्री दे देने पर एक गल ध्यान विच रखनी जिस नीयत नाल या जीव नाल आप गल कहने कि फलाना पूरा भांडा है महापुरख है उसी नाल ही फिर उस बंदे दी निंदा करदे अज इहो कुछ ही वापरिया ना सारे पासे। महाराज पावन बाणी दे अंदर सानू यह समझांदे ने कि बंदिया ध्यान रख पहला ये चेते रख पूरा जिहड़ा है वह पूरे दी डिग्री दे सकदा है अधूरा पूरे दी डिग्री की देवेगा क्योंकि ब्रह्म ज्ञानी की गत ब्रह्म ज्ञानी जाने अधूरा पूरे दी डिग्री नहीं दे सकता। ते बहुत सारे बंदे पिखे भट्ट नू मिले जिन्हां ने दसिया भी फलानी जगह चला जा तेरी आस पूरी हो जाएगी फलानी जगह चला जा तेरी आस पूरी हो जाएगी ਬੜੀਆਂ ਜਗ੍ਹਾ ਤੇ ਗਿਆ, ਇੱਕ ਦੋ ਦਿਨ ਨਹੀਂ, ਬਲਕਿ ਆਪਾਂ ਸਵਈਆਂ ਵਿੱਚ ਪੜ੍ਹਦੇ ਹਾਂ ਇੱਕ ਸਾਲ ਪੂਰਾ ਭੱਟ ਭਿੱਖਾ ਜੀ ਕਹਿੰਦੇ ਨੇ ਮੈਂ ਲੋਕਾਂ ਦੇ ਦੱਸਣ ਮੁਤਾਬਕ ਜਿੱਥੇ ਜਿੱਥੇ ਦੱਸ ਪਈ ਉੱਥੇ ਗਿਆ, ਪਰ ਮੈਨੂੰ ਉਹਨਾਂ ਲੋਕਾਂ ਦੀ ਰਹਿਣੀ ਤੇ ਬਹਿਣੀ ਵੇਖ ਕੇ ਤਸੱਲੀ ਨਹੀਂ ਹੋਈ। ਰਹਿਣੀ ਵਿੱਚ, ਬਹਿਣੀ ਵਿੱਚ, ਕਥਨੀ ਵਿੱਚ ਬੜਾ ਅੰਤਰ ਨਜ਼ਰ ਆਇਆ। ਤੇ ਆਪ ਜੀ ਇਹ ਸਵਈਆ ਰੋਜ਼ ਪੜ੍ਹਦੇ ਹੋ, ਰਹੋ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੂੰ, ਗੁਰਦਈ ਮਿਲਾਏ ਭਿਖਿਆ ਜਿਵ ਤੂੰ ਰੱਖੈ ਤਿਵ ਰਹੂੰ। ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ, ਸੱਜਣ ਨੂੰ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਸੱਜਣਾ ਠੱਗੀਆਂ ਮਾਰ ਠੱਗ ਬਣ ਕੇ, ਠੱਗੀਆਂ ਮਾਰ ਠੱਗ ਬਣ ਕੇ, ਸਾਧ ਬਣ ਕੇ ਨਹੀਂ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ। ਤੂੰ ਠਾਕੁਰ ਦਿਓਰਾ ਵੀ ਬਣਾਇਆ ਹੋਇਆ, ਮਸੀਤ ਵੀ ਬਣਾਈ ਹੋਈ ਹੈ, ਮਸੀਤ ਵੀ ਬਣਾਈ ਹੋਈ ਹੈ ਤੇ ਨਾਲ ਦਿਓਰਾ ਵੀ, ਮੰਦਰ ਵੀ ਬਣਾਇਆ ਹੋਇਆ ਹੈ। ਇਸ ਭੇਖ ਨਾਲ ਲੋਕਾਂ ਦੇ ਅੰਦਰ ਬਹੁਤ ਵੱਡਾ ਭਰਮ ਜਿਹੜਾ ਨਾ ਧਰਮ ਦੇ ਰੂਪ ਵਿੱਚ ਆ ਜਾਵੇਗਾ। ਮੈਂ ਫਿਰ ਬੇਨਤੀ ਕਰ ਰਿਹਾ, ਕਹਿਣ ਲੱਗੇ ਸੱਜਣਾ ਠੱਗੀਆਂ ਮਾਰ ਠੱਗ ਬਣ ਕੇ, ਸਾਧ ਬਣ ਕੇ ਨਹੀਂ, ਕਿਉਂਕਿ ਸਾਧ ਬਾਣੇ ਨੂੰ ਵੀ ਇਹ ਗੱਲ ਜਿਹੜੀ ਨਾ ਕਲੰਕਤ ਕਰ ਦੇਗੀ। ਜਿਹੜਾ ਕਰਮ ਤੂੰ ਕਰ ਰਿਹਾ, ਸਤਿਗੁਰੂ ਮਹਾਰਾਜ ਸਾਨੂੰ ਇਸੇ ਵਾਸਤੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਆਖਦੇ ਨੇ ਪਿਆਰਿਓ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸ਼ਾਹ ਖਲਨੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਨ ਪਾਓ। ਪਰ ਨਾਰੀ ਕਹਿੰਦੇ ਨੇ ਗੁਰਪ੍ਰਸਾਦੀ ਜੀਵਤ ਮਰੈ ਉਲਟੀ ਹੋਵੇ ਮਤ ਬਦਲਾਓ, ਗੁਰ ਕੀ ਮਤ ਤੂੰ ਲੇ ਯਾਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਆ ਆਮ ਤੌਰ ਤੇ ਆਪਾਂ ਜਿੰਨੇ ਸਮਾਗਮ ਹੋ ਰਹੇ ਨੇ ਉਹਨਾਂ ਦਾ ਨਾਮ ਗੁਰਮਤਿ ਸਮਾਗਮ ਹੀ ਰੱਖਿਆ ਜਾਂਦਾ ਹੈ, ਗੁਰਮਤਿ ਸਮਾਗਮ, ਭਾਵੇਂ ਉਹ ਕਿਸੇ ਗੁਰਪੁਰਬ ਨੂੰ ਸਮਰਪਿਤ ਹੋਵੇ, ਭਾਵੇਂ ਕਿਸੇ ਸ਼ਹੀਦ ਦੀ ਯਾਦ ਨੂੰ ਸਮਰਪਿਤ ਹੋਵੇ, ਗੁਰਮਤਿ ਸਮਾਗਮ। ਤੇ ਸਤਸੰਗਤ ਜੇ ਇਹ ਜਿਹੜੇ ਸਮਾਗਮ ਹੁੰਦੇ ਨੇ ਇਹਨਾਂ ਦੀ ਆਉਟਪੁੱਟ ਵੇਖੀ ਜਾਵੇ ਤੇ ਸਾਨੂੰ ਬਹੁਤੀ ਨਜ਼ਰ ਨਹੀਂ ਆਵੇਗੀ, ਕਿਉਂਕਿ ਗੁਰਮਤਿ ਸਮਾਗਮ ਨੇ ਗੁਰਮਤ ਦੇ ਸਾਨੂੰ ਨੇੜੇ ਲੈ ਕੇ ਜਾਣਾ, ਗੁਰੂ ਦੀ ਮਤ ਦੇ ਨੇੜੇ ਲੈ ਕੇ ਜਾਣਾ। ਪਰ ਕਈ ਵਾਰੀ ਗੁਰਮਤਿ ਸਮਾਗਮਾਂ ਦੇ ਅੰਦਰ ਵੀ ਮਨਮਤ ਵਰਤਰੀ ਹੁੰਦੀ ਹੈ, ਮੁਆਫ ਕਰਿਓ, ਤੁਹਾਨੂੰ ਬਹੁਤ ਵਾਰੀ ਵਾਹ ਪੈਂਦੀ ਹੈ। ਗੁਰਮਤਿ ਸਮਾਗਮ ਜਿਹੜਾ ਹੈ ਉਹ ਤਾਂ ਗੁਰੂ ਦੀ ਮਤ ਦੇ ਨੇੜੇ ਹੋਣ ਵਾਸਤੇ ਆ। ਤੇ ਭਾਈ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਨੇ ਗੁਰੂ ਦੀ ਮਤ, ਗੁਰਮਤ ਜਿਹੜਾ ਸ਼ਬਦ ਹੈ ਇਹ ਕਹਿਣ ਨੂੰ ਤਾਂ ਬੜਾ ਛੋਟਾ ਹੈ, ਪਰ ਜਿਸ ਦੀ ਵਿਆਖਿਆ ਕਰੀਏ, ਮੈਂ ਇੱਕ ਬਿੱਤ ਤੁਹਾਡੇ ਨਾਲ ਸਾਂਝਾ ਕਰ ਲਵਾਂ। ਭਾਈ ਸਾਹਿਬ ਕਹਿੰਦੇ ਨੇ ਗੁਰਮਤ ਤਬਦੀਲੀ ਕੀ ਲਿਆਂਦੀ ਏ, ਗੁਰਮਤ ਬਦਲਾਅ ਕੀ ਲਿਆਂਦੀ ਏ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਆਪਾਂ ਮਨਾਇਆ, 350 ਸਾਲਾ ਇਹ ਆਪਾਂ ਪੁਰਬ ਮਨਾਇਆ, ਨਾਲ ਤਿੰਨ ਸਿੱਖਾਂ ਨੂੰ ਵੀ ਯਾਦ ਕੀਤਾ ਗਿਆ, बार बार भाई मती दास जी भाई सती दास जी भाई दयाला जी हुण जे आपां उन्हां दे जीवन नूं वेखीए ते सा संगत गुरमत उन्हां दे रोम रोवे सी गुरमत रोम रोम वे सी ये जदों आपां भजन सुनदे आं कि जदों भाई मती दास नूं पुछया गया तेरी अंतम इच्छा तां उस वेले भी ये बचन कहे सन कि जदों आरा मेरे सीस ते चले मेरा मूंह जड़ा ना मेरे गुरु वाल होना चाहिए मेरा मूंह गुरु वाल होना चाहिए एहो गल भाई दयाला जी ने कही एहो गल भाई सतीदास ने कही हुण आप जी ये ध्यान रखियो असी लोड़ पैन ते गुरु वाल मूंह कर लैने नहीं तां साडी अठे पैर गुरु वाल पिठ ही रहिंदी है गुरपुरब मनान दा भाव यह है जिवें अंतम वेले तिन्ना ही गुरसिखा ने यह अरदास कीती कि साडा मूंह जड़ा है ना जदों देग विच उबालिया जावे या रूह विच लपेटिया जावे या सानू आरे थले चीरिया जावे साडा मूंह जड़ा है वह गुरु चरणा वाल गुरु वाल होना चाहिए तिसा संगत जदों तिन्ने ही सिख शहीद होंदे ने ते गुरु अपना की फर्ज निभांदा है गुरु भी यह गल कहिंदा है उच्ची आवाज दे विच भावे उस पिंजरे दे विच ने जिस विच बहना खलोना आसे पासे होना बड़ा औखा है पर सतगुरु उस वेले भी आखदे ने धन सिख धन सिखी धन सिख धन सिखी मैं बेनती कर रहा गुरमत अखर बड़ा छोटा है पर जे आप भाई साहब जी के मुताबिक इसकी व्याख्या नूं समझिए तो फिर पता लगेगा गुरमत विच किन्नी कृपा है गुरु की मत धारण करन दा फल की है भाई साहब कहिंदे ने पहली जेड़ा असाध बंदा है अदम बंदा है वह साध बन जाता है ते आम बंदा जिहड़ा ना आम बंदा वह संत बन जाता है केड़ा जिहड़ा गुरु की मत नूं सत करके मन लैंदा है जिहड़ा अभवेकी अभवेकी बन जाता है जिहड़ा कामी है कामना तो रहत हो जाता है जिहड़ा अग्ञानी है ब्रह्म ग्ञानी बन जाता है जेड़ा भटकना विच पिया होया है उन्हूं सहज प्राप्त हो जांदा है ते जिउंदियां ही वह मुक्त हो जांदे ने उन्हां नूं वह घर प्राप्त हो जांदा है जिथे सतसंग जन्म मरण का चक्कर ही मुक जांदा है पर किन्हां नूं जेड़े गुरु की मत नूं सत करके मन लैंदे ने मैं पहला बेनती कीती सज्जन ठग है पर भाई सज्जन कदों बनिया जदों गुरु की मत नूं जीवन दे अंदर धारण कर लिया भाई साहब कहिंदे ने गुरमत सत कर अदम असाध साध गुरमत सत कर जंत संत नाम है गुरमत सत कर अबवेकी भय बवेकी गुरमत सत कर काम निह काम है गुरमत सत कर अज्ञानी ब्रह्म ज्ञानी गुरमत सत कर सहज विश्राम है गुरमत सत कर जीवन मुक्त पए गुरमत सत कर निचल धाम है जदों गुरु दी मत नूं सत करके मन लवांगे ते फिर दूजियां दे औगण नजर नहीं आनगे फिर अपने औगण नजर आनगे महाराज कृपा करदे ने समझा रहे ने बेशक सज्जन नूं पर कह रहे ने उज्जल कहां चिलकना घोटम कालड़ी मस कहे दा बर्तन बड़ा लिशकना हुंदा है बड़ा सुंदर लगदा है बड़ा चमकदा है ਪਰ ਉਸ ਦੀ ਅੰਦਰ ਦੀ ਕਾਲਖ ਭਾਵੇਂ 100 ਵਾਰੀ ਉਹਨੂੰ ਧੋ ਲਈਏ ਉਹ ਨਹੀਂ ਉਤਰਦੀ। ਇਸੇ ਤਰ੍ਹਾਂ ਜੇ ਬੰਦੇ ਦੇ ਅੰਦਰ ਕਾਲਖ ਹੈ, ਅੰਦਰ ਕਾਲਾਪਨ ਹੈ, ਤੇ ਬਾਹਰੀ ਭੇਖ ਉਸ ਦਾ ਕੁਝ ਨਹੀਂ ਸਵਾਰ ਸਕਦਾ।
ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ।
ਸੱਜਣ ਅਸਰੀ ਉਹ ਹਨ ਮਹਾਰਾਜ ਆਖਦੇ ਨੇ ਜਿਹੜੇ ਇਥੋਂ ਚੱਲਦਿਆਂ ਨਾਲ ਚੱਲਣ, ਭਾਵ ਹਰ ਵੇਲੇ ਅੰਗ ਸੰਗ ਰਹਿਣ। ਅਸਲੀ ਸੱਜਣ ਉਹ ਨੇ, ਕਿਉਂਕਿ ਮਹਾਰਾਜ ਨੇ ਕਿਰਪਾ ਕੀਤੀ ਪਾਵਨ ਬਾਣੀ ਦੇ ਅੰਦਰ, ਜਿਨ੍ਹਾਂ ਨੂੰ ਸੱਜਣ ਅਸੀਂ ਬਣਾਇਆ ਹੋਇਆ ਹੈ, ਉਹ ਤਾਂ ਸਤ ਸੰਗਤ ਇੱਕ ਪੈਰ ਵੀ ਸਾਡੇ ਨਾਲ ਚੱਲਣ ਦੇ ਲਈ ਤਿਆਰ ਨੇ। ਕਬੀਰ ਸਾਹਿਬ ਜੀ ਤਾਂ ਇੱਥੋਂ ਤੱਕ ਫਰਮਾਉਂਦੇ ਨੇ, ਜਿਨ੍ਹਾਂ ਤੋਂ ਆਸ ਤੂੰ ਕਰ ਰਹੇ ਨੇ ਵੀ ਮੇਰਾ ਸਾਥ ਦੇਣਗੇ, ਇਹ ਚੇਤੇ ਰੱਖ, ਜਦੋਂ ਤੇਰਾ ਸਰੀਰ ਬਜ਼ੁਰਗ ਹੋ ਗਿਆ ਨਾ, ਤੂੰ ਪਾਰੀ ਮੰਗਣਾ, ਇਹਨਾਂ ਤੇਰੇ ਬੁੱਕ ਵਿੱਚ ਪਾਰੀ ਵੀ ਨਹੀਂ ਪਾਣਾ। ਆਪ ਜੀ ਬਹੁਤ ਵਾਰੀ ਇਹ ਬਚਨ ਪੜ੍ਹ ਦਿਓ, ਛਿੰਨ ਛਿੰਨ ਤਨ ਛੀਜੈ ਜ਼ਰਾ ਜ਼ਨਾਵੈ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਜੋ ਸੰਸਾਰ ਕੇ ਕੁਟੰਬ ਮਿੱਤਰ ਦਿਸੈ ਮੇਰੇ, ਜੋ ਸੰਸਾਰ ਕੇ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਇਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਮਹਾਰਾਜ ਦਾ ਬਚਨ ਨਾ, ਜਾਂ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ, ਰਬ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨੀ ਬਿਛੁੜੈ ਸੋ ਸੰਗੀ ਗਰੀਐ, ਬਿਨ ਸਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਰੇ। ਮਹਾਰਾਜ ਦੇ ਬਚਨ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ, ਹੋਰਤ ਬਿਦ ਹਰ ਲਹਿਆ ਨਾ ਜਾਏ। ਸੱਜਣ ਸੇਈ ਨਾਲ ਮੈਂ, ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੈ ਓਏ ਮੋਇਆ ਨਾ ਜਾਹੀ ਛੋੜ, ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਨਾ ਨਾਨਕ ਇਹ ਧਨ ਸਾਰ। ਪਾਤਸ਼ਾਹ ਜੀ ਆਖਦੇ ਨੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਪਰ ਅੱਗੇ ਕਿਰਪਾ ਕੀਤੀ,
ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ।
ਆਹ ਗੱਲ ਜ਼ਰੂਰ ਚੇਤੇ ਰੱਖਣੀ, ਜਿੱਥੇ ਲੇਖਾ ਮੰਗੀ ਐ। ਅੱਜ ਬਾਕੀ ਗੱਲਾਂ ਸਾਰੀਆਂ ਚੇਤੇ ਨੇ, ਪਰ ਜਿੱਥੇ ਲੇਖਾ ਮੰਗੀਏ ਵਾਲੀ ਜਿਹੜੀ ਗੱਲ ਹੈ ਨਾ, ਇਹ ਸਾਨੂੰ ਭੁੱਲੀ ਹੋਈ, ਇਹ ਸਾਨੂੰ ਚੇਤੇ ਨਹੀਂ। ਮੈਨੂੰ ਯਾਦ ਹੈ ਸਾਡੇ ਸਤਿਕਾਰਯੋਗ ਉਸਤਾਦ ਜੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਕਿਸੇ ਸਮਾਗਮ ਤੇ ਗਏ, ਉਹਨਾਂ ਨੇ ਪ੍ਰਮਾਣ ਦੇ ਕੇ ਨਾਨਕ ਸੁਣੀਏ ਰੇ ਮਨਾ, ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਇਹ ਸਾਰੇ ਪ੍ਰਮਾਣ ਦੇ ਕੇ ਕਥਾ ਕੀਤੀ ਅੰਤਮ ਅਰਦਾਸ ਤੇ। ਕੁਝ ਪ੍ਰੇਮੀਆਂ ਨੇ ਬਾਅਦ ਵਿੱਚ ਪੁੱਛ ਲਿਆ, ਕਹਿਣ ਲੱਗੇ ਗਿਆਨੀ ਜੀ ਉਹ ਲਿਖਣ ਵਾਲੇ, ਉਹ ਕਿਤਾਬ, ਉਹ ਦਫ਼ਤਰ ਤੁਸੀਂ ਵੇਖਿਆ? ਗਿਆਨੀ ਜੀ ਕਹਿਣ ਲੱਗੇ ਨਹੀਂ। ਕਹਿਣ ਲੱਗੇ ਫੇਰ ਲੋਕਾਂ ਨੂੰ ਕਿਉਂ ਡਰਾਉਂਦੇ ਹੋ, ਕਿਉਂ ਜਾਨ ਕੱਢਦੇ ਹੋ? ਗਿਆਨੀ ਜੀ ਕਹਿਣ ਲੱਗੇ ਤੁਹਾਡੀ ਗੱਲ ਮੁਕੰਮਲ ਹੋ ਗਈ? ਕਹਿਣ ਲੱਗੇ ਜੀ ਸਾਡੀ ਗੱਲ ਮੁਕੰਮਲ ਹੈ। ਉਹ ਕਹਿਣ ਲੱਗੇ ਵੀ ਮੈਂ ਤਾਂ ਨਹੀਂ ਵੇਖਿਆ ਉਹ ਦਫ਼ਤਰ, ਉਹ ਵਹੀਆਂ, ਉਹ ਲਿਖਣ ਵਾਲਾ, ਪਰ ਮੈਨੂੰ ਆਪਣੇ ਸਤਿਗੁਰਾਂ ਦੀ ਬਾਣੀ ਤੇ ਭਰੋਸਾ ਹੈ, ਪੂਰਾ ਭਰੋਸਾ ਹੈ, 16 ਆਨੇ ਮੈਂ ਭਰੋਸਾ ਕਰਦਾ। ਸਤਿਗੁਰਾਂ ਨੇ ਜੋ ਕੁਝ ਵੇਖਿਆ ਉਹ ਕੁਝ ਬਾਣੀ ਦੇ ਵਿੱਚ ਲਿਖਿਆ, ਜੋ ਕੁਝ ਵੇਖਿਆ ਉਹ ਕੁਝ ਲਿਖਿਆ। ਮੈਂ ਬਾਣੀ ਦੇ ਆਧਾਰ ਤੇ ਤੁਹਾਡੇ ਨਾਲ ਗੱਲ ਕਰ ਰਿਹਾ। ਸਾਨੂੰ ਸਭ ਕੁਝ ਚੇਤੇ ਆ, ਖਾਣਾ ਪੀਣਾ ਹੱਸਣਾ ਸੌਣਾ ਸਭ ਕੁਝ ਚੇਤੇ ਆ। ਤੇ ਇਹ ਵੀ ਗੱਲ ਅੱਜ ਕਹੀ ਜਾਂਦੀ ਹੈ, ਇਹ ਜਗ ਮਿੱਠਾ ਅਗਲਾ ਕਿਸ ਡਿੱਠਾ, ਕਿਉਂਕਿ ਆਪਾਂ ਇਹ ਵੀ ਬਚਨ ਪੜ੍ਹਦੇ ਹਾਂ, ਈਟ ਡਰਿੰਕ ਬੀ ਮੈਰੀ ਵਾਲੀ ਗੱਲ ਵੀ, ਖਾਓ ਪੀਓ ਤੇ ਮੌਜਾ ਮਾਣੋ। ਪਰ ਗੁਰਬਾਣੀ ਸਾਨੂੰ ਬਾਰ ਬਾਰ ਸਮਝਾਉਂਦੀ ਹੈ। ਅੱਜ ਬਹੁਤ ਸਾਰੇ ਵੀਰ ਇਹ ਵੀ ਕਹਿ ਦਿੰਦੇ ਨੇ ਕਿ ਕੋਈ ਲੇਖਾ ਜੋਖਾ ਨਹੀਂ, ਤੇ ਮੈਂ ਵੀ ਕਈ ਵਾਰੀ ਕਹਿੰਦਾ ਵੀ ਨਹੀਂ, ਲੇਖਾ ਜੋਖਾ ਕੋਈ ਨਹੀਂ ਹੈਗਾ। ਪਰ ਕਿੰਨਾ ਦਾ ਨਹੀਂ ਜਿਨ੍ਹਾਂ ਉੱਤੇ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ, ਜਿਨ੍ਹਾਂ ਉੱਤੇ ਰਹਿਮਤ ਕਰ ਦਿੱਤੀ, ਜਿਨ੍ਹਾਂ ਦਾ ਲੇਖਾ ਪਾੜ ਦਿੱਤਾ, ਉਹਨਾਂ ਨੂੰ ਕੋਈ ਲੇਖਾ ਪੁੱਛਣ ਵਾਲਾ ਨਹੀਂ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਪਰ ਦੂਜੇ ਪਾਸੇ ਬਾਬਾ ਜੀ ਆਖਦੇ ਨੇ, ਨਾਨਕ ਆਖੇ ਰੇ ਮਨਾ, ਸੁਣੀਐ ਸਿੱਖ ਸਹੀ, ਲੇਖਾ ਰੱਬ ਮਗੇਸੀਆ, ਬੈਠਾ ਕੱਢ ਵਹੀ, ਤਲਬਾ ਪੌਸਨ ਆਕੀਆ, ਬਾਕੀ ਜਿਨਾ ਰਹੀ, ਅਜ਼ਰਾਇਲ ਫਰਿਸ਼ਤਾ, ਹੋਸੀ ਆਏ ਤਈ, ਆਵਨ ਜਾਨ ਨ ਸੁਝਈ, ਭੀੜੀ ਗਲੀ ਫਹੀ, ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ। ਲੇਖਾ ਮੰਗਣਗੇ। ਕਬੀਰ ਸਾਹਿਬ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ। ਕਬੀਰ ਸਾਹਿਬ ਜੀ ਆਖਦੇ ਨੇ, ਸਿਮਰਨ ਭਜਨ ਦਇਆ ਨਹੀਂ ਕੀਨੀ, ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਏਗਾ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ, ਜਿੱਥੇ ਲੇਖਾ ਮੰਗੀਐ, ਜਿੱਥੇ ਲੇਖਾ ਮੰਗੀਐ। ਮਹਾਰਾਜ ਆਖਦੇ ਨੇ, ਧਰਮ ਰਾਜ ਨੇ ਜਦੋਂ ਲੇਖਾ ਮੰਗਿਆ, ਕਿਸ ਮੁਖ ਨਾਲ ਸਾਹਮਣੇ ਖੜਾ ਹੋਵੇਗਾ? ਪਰ ਇੰਨਾ ਡਰਾਵਾ ਦੇ ਕੇ ਕੇਵਲ ਸਾਨੂੰ ਘਬਰਾਹਟ ਵਿੱਚ ਨਹੀਂ ਪਾਇਆ, ਧੀਰਜ ਵੀ ਦਿੱਤਾ। ਸਿਮਰਨ ਭਜਨ ਦਇਆ ਨੀ ਕੀਨੀ, ਤਉ ਮੁਖ ਚੋਟਾਂ ਖਾਏਗਾ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ, ਜਿੱਥੇ ਲੇਖਾ ਮੰਗੀਐ। ਮਹਾਰਾਜ ਆਖਦੇ ਨੇ, ਤਿੱਥੇ ਖੜੇ ਦਿਸਨ ਉਹ ਮਿੱਤਰ, ਜਿੱਥੇ ਵੀ ਲੇਖਾ ਮੰਗਿਆ ਜਾਵੇਗਾ ਉੱਥੇ ਨਾਲ ਖੜੇ ਹੋਏ ਨਜ਼ਰ ਆਣਗੇ, ਮਦਦਗਾਰ ਹੋਣਗੇ। ਕਿਹੜੇ? ਸ਼ੁਭ ਗੁਣ। ਵਾਹਿਗੁਰੂ ਦਾ ਕੀਤਾ ਹੋਇਆ ਸਿਮਰਨ, ਵਾਹਿਗੁਰੂ ਪਰਮਾਤਮਾ ਦੀ ਯਾਦ। ਕਿਉਂਕਿ ਅੱਜ ਜਿਹੜੇ ਨਾਸਤਕ ਲੋਕ ਨੇ, ਬੇਸ਼ੱਕ ਉਹ ਰੱਬ ਨੂੰ ਨਹੀਂ ਮੰਨਦੇ, ਪਰ ਇੱਕ ਗੱਲ ਕਹਿੰਦੇ ਨੇ, ਬੰਦਿਆ ਆਹ ਕੰਮ ਜ਼ਰੂਰ ਨੇਕੀ ਆਪਣੇ ਜੀਵਨ ਦੇ ਅੰਦਰ ਕਰ ਤੇ ਆਹ ਬਦੀ ਨਾ ਕਰ। ਤੇ ਗੁਰੂ ਨਾਨਕ ਪਾਤਸ਼ਾਹ ਵੀ ਸਾਨੂੰ ਸਮਝਾਉਂਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਕਿਉਂਕਿ ਜਿੰਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈ ਦੈ ਦਰਬਾਰ। ਮਹਾਰਾਜ ਆਖਦੇ ਨੇ, ਸੱਜਣ ਸਹੀ ਨਾਲ ਮੈਂ ਚਲਦਿਆ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਜਿੱਥੇ ਵੀ ਲੇਖਾ ਮੰਗਿਆ ਜਾਣਾ, ਪਰਲੋਕ ਵੱਲ ਜਾਂਦਿਆਂ ਜਦੋਂ ਲੇਖੇ ਦੀ ਗੱਲ ਹੋਵੇਗੀ, ਤੇ ਮਹਾਰਾਜ ਆਖਦੇ ਨੇ ਉਹ ਨਾਲ ਮਦਦਗਾਰ ਬਣਨਗੇ, ਅੰਗ ਸੰਗ ਸਹਾਇਕ ਹੋਣਗੇ। ਕਿ ਜਿਹੜੇ ਅਸੀਂ ਕਰਮ ਚੰਗੇ ਆਪਣੇ ਜੀਵਨ ਦੇ ਅੰਦਰ ਕੀਤੇ ਨੇ, ਸਿਮਰਨ ਕੀਤਾ, ਵਾਹਿਗੁਰੂ ਦੀ ਯਾਦ ਵਿੱਚ ਵੀ ਜੁੜੇ ਆ, ਗੁਰੂ ਦੀ ਸੰਗਤ ਕੀਤੀ, ਇਹ ਚੀਜ਼ਾਂ ਨਾਲ ਜਾਂਦੀਆਂ ਨੇ। ਕਿਉਂਕਿ ਆਪ ਜੀ ਬਹੁਤ ਵਾਰੀ ਇਹ ਬਚਨ ਪੜ੍ਹਦੇ ਹੋ ਨਾ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ, ਸੰਗ ਸਖਾ ਸਭ ਤਜ ਗਏ ਕੋ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ
ਰਹਾਉ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤ ਵੀ ਆ, ਟੱਠੀਆਂ ਕੰਮ ਨਾ ਆਵਨੀ, ਵਿੱਚੋਂ ਸਖਣੀਆ।
ਫਿਰ ਸਮਝਾਇਆ ਦੁਨਿਆਵੀ ਕੋਠਿਆਂ ਦਾ, ਇਮਾਰਤਾਂ ਦਾ ਦ੍ਰਿਸ਼ਟਾਂਤ ਦੇ ਕੇ, ਬੜੀ ਮੀਨਾਕਾਰੀ ਕੀਤੀ ਹੁੰਦੀ ਹੈ, ਬਾਹਰੋਂ ਬਹੁਤ ਹੀ ਲਿਸ਼ਕਾਈਆਂ ਹੁੰਦੀਆਂ ਨੇ, ਪਰ ਮਹਾਰਾਜ ਆਖਦੇ ਨੇ ਜਿਹੜੀਆਂ ਕੋਠੀਆਂ ਮਕਾਨ ਅੰਦਰੋਂ ਸਖਣੇ ਹਨ, ਮਹਾਰਾਜ ਆਖਦੇ ਨੇ ਜਿਨ੍ਹਾਂ ਦੇ ਵਿੱਚ ਕਿਸੇ ਚੀਜ਼ ਦਾ ਵਾਸਾ ਨਹੀਂ, ਢੱਠ ਜਾਣ ਤੋਂ ਬਾਅਦ ਕਿਸੇ ਕੰਮ ਨਹੀਂ ਆਉਂਦੀਆਂ। ਗੱਲ ਸਰੀਰ ਦੀ ਹੈ। ਬਾਬਾ ਨਾਨਕ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਔਗਣ ਜੇਤੜੇ ਤੇਤੇ ਗਰੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਹਾਂ, ਕੋਠੇ ਬਾਹਰੋਂ ਬੜੇ ਸੁੰਦਰ ਇਮਾਰਤਾਂ ਬਣਾਈਆਂ ਹੁੰਦੀਆਂ ਨੇ, ਬਿਲਡਿੰਗਾਂ ਬਣਾਈਆਂ ਹੋਈਆਂ ਨੇ, ਪਰ ਜਿਨ੍ਹਾਂ ਦੇ ਅੰਦਰ ਕੁਝ ਵੀ ਨਹੀਂ, ਜਦੋਂ ਢਹਿ ਜਾਂਦੀਆਂ ਨੇ ਕਿਸੇ ਕੰਮ ਨਹੀਂ ਆਉਂਦੀਆਂ।
ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ।
ਬੱਗਾ ਬੱਗੇ ਕੱਪੜੇ, ਬਗਲੇ ਦੀ ਗੱਲ ਕੀਤੀ, ਬਾਣੀ ਵਿੱਚ ਦੋ ਬਿਰਤੀਆਂ ਦਾ ਜ਼ਿਕਰ ਹੈ, ਇੱਕ ਬਗਲੇ ਵਾਲੀ ਇੱਕ ਹੰਸ ਵਾਲੀ। ਜਦੋਂ ਮਨਮੁਖ ਦੀ ਗੱਲ ਕੀਤੀ ਜਾਵੇਗੀ, ਉਸ ਵੇਲੇ ਬਗਲੇ ਦਾ ਦ੍ਰਿਸ਼ਟਾਂਤ ਦਿੱਤਾ ਜਾਵੇਗਾ। ਚਿੱਟੇ ਜਿੰਨ ਕੇ ਕੱਪੜੇ, ਮੈਲੇ ਚਿੱਤ ਕਠੋਰ, ਉਦੋਂ ਉਹਨਾਂ ਦੀ ਗੱਲ ਕੀਤੀ ਜਾਵੇਗੀ। ਪਰ ਜਦੋਂ ਗੁਰਮੁਖਾਂ ਦੀ ਗੱਲ ਕੀਤੀ ਜਾਵੇਗੀ, ਜਿਨ੍ਹਾਂ ਦੇ ਰੋਮ ਰੋਮ ਵਿੱਚ ਗੁਰਮਤ ਹੈ, ਉਦੋਂ ਫਿਰ ਹੰਸ ਦੀ ਸਾਧ ਸੰਗਤ ਮਹਾਰਾਜ ਤੁਲਨਾ ਕਰਦੇ ਨੇ। ਗੁਰੂ ਸਵਾਰੇ, ਗੁਰੂ ਦਰ ਤੇ ਸੇਵਾ ਕਰਨ ਵਾਲੇ, ਗੁਰਮਤ ਨੂੰ ਕਮਾਉਣ ਵਾਲੇ ਬੜੇ ਹੰਸ ਹੋਏ ਨੇ, ਪਰਮ ਹੰਸ ਵੀ ਹੋਏ ਨੇ। ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਨੂੰ ਪੜ੍ਹੀਏ, ਪਰਮ ਹੰਸ ਦੀ ਪਦਵੀ ਵੀ ਗੁਰਸਿੱਖਾਂ ਨੂੰ ਪ੍ਰਾਪਤ ਹੋਈ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਬਗਲੇ ਜਿਹੜੇ ਨੇ ਨਾ, ਉਹ ਤੀਰਥਾਂ ਤੇ ਵਸਦੇ ਨੇ, ਵਾਸਾ ਕਰਦੇ ਨੇ, ਉਹਨਾਂ ਦਾ ਟਿਕਾਣਾ ਹੁੰਦਾ ਹੈ। ਬੱਗਾਂ ਬੱਗੇ ਕੱਪੜੇ ਤੀਰਥ ਮੰਜ ਵਸਨ, ਤੀਰਥਾਂ ਤੇ ਵਸਦੇ ਹਨ।
ਘੁੱਟ ਘੁੱਟ ਜੀਆ ਖਾਵਣੇ ਬੱਗੇ ਨਾ ਕਹੀ ਅੰਨ।
ਇੱਕ ਲੱਤ ਤੇ ਖੜੇ ਹੋ ਕੇ ਭਗਤੀ ਵੀ ਬੜੀ ਕਰਦੇ ਨੇ। ਬਗਲੇ ਦੀ ਉਦਾਹਰਣ ਆਪਾਂ ਲੈਂਦੇ ਹਾਂ, ਪਰ ਉਹ ਧਿਆਨ ਰੱਬ ਨਾਲ ਨਹੀਂ ਜੋੜਦੇ। ਧਿਆਨ ਕੇਵਲ ਤੇ ਕੇਵਲ ਮੱਛੀ ਵੱਲ ਹੀ ਉਹਨਾਂ ਦਾ ਹੁੰਦਾ ਹੈ, ਕਦੋਂ ਇਹਨੂੰ ਅਸੀਂ ਆਪਣਾ ਨਿਸ਼ਾਨਾ ਬਣਾ ਕੇ ਆਪਣੀ ਖੁਰਾਕ ਬਣਾਈਏ। ਬਿਲਕੁਲ ਇਸੇ ਤਰ੍ਹਾਂ ਜਿਹੜੇ ਲੋਕ ਤੀਰਥਾਂ ਦੇ ਕਿਨਾਰੇ, ਕਿਉਂਕਿ ਨਾਵਨ ਚੱਲੇ ਤੀਰਥੀ ਮਨ ਖੋਟੇ, ਤਨ ਚੋਰ ਇੱਕ ਪਾਲਥੀ ਨਾਤਿਆ, ਦੋ ਪਾ ਚਰੀਅਸ ਹੋਰ, ਬਾਹਰੋਂ ਧੋਤੀ ਤੁੰਬੜੀ ਅੰਦਰ ਵਿਸ ਨਿਕੋਰ, ਸਾਧ ਪਲੇ ਅਨਨਾਤਿਆ, ਚੋਰ ਸੇ ਚੋਰਾ ਚੋਰ ਵਾਰੀ ਗੱਲ। ਮਹਾਰਾਜ ਆਖਦੇ ਨੇ ਬਿਲਕੁਲ ਬਾਹਰੋਂ ਬੇਸ਼ੱਕ ਉਹਨਾਂ ਨੇ ਬਾਰਾਂ ਵੀ ਚਿੱਟਾ ਪਾਇਆ ਹੋਵੇ, ਪਰ ਬਿਰਤੀ ਜਿਹੜੀ ਹੈ ਬਗਲਿਆਂ ਵਾਲੀ ਹੈ, ਉਹਨਾਂ ਦਾ ਬਾਹਰ ਦਾ ਭੇਖ ਉਹਨਾਂ ਦਾ ਕੁਝ ਨਹੀਂ ਸਵਾਰ ਸਕਦਾ। ਭਾਈ ਸੁਥਰੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰ ਤੇ ਕੋ ਆਇਆ ਸੀ ਨਾ, ਸਰੀਰ ਤੇ ਭਸਮ ਮਲ ਕੇ ਨਾਗਾ ਸਾਧੂ, ਤੇ ਕਹਿੰਦਾ ਆ ਰਿਹਾ ਸੀ ਉੱਚੀ ਉੱਚੀ, ਅਖੀਰ ਨੂੰ ਇਸ ਸਰੀਰ ਨੇ ਭਸਮ ਹੀ ਹੋ ਜਾਣਾ, ਆਪਾਂ ਪਹਿਲਾਂ ਹੀ ਭਸਮ ਮਲ ਲਈ। ਤੇ ਸੁਥਰੇ ਨੇ ਨੇੜੇ ਹੋ ਕੇ ਕੁਝ ਸਵਾਲ ਵੀ ਕੀਤੇ, ਪਰ ਜਦੋਂ ਸਵਾਲ ਕੀਤੇ ਨਾ, ਤੇ ਗੁੱਸੇ ਵਿੱਚ ਆ ਕੇ ਡੰਡਾ ਫੜ ਕੇ ਸੁਥਰੇ ਦੇ ਮਗਰ ਲੱਗ ਗਿਆ। ਸੁਥਰਾ ਜੀ ਕਹਿਣ ਲੱਗੇ ਵੀ ਨਾ ਮਾਰਿਓ, ਕਿਉਂਕਿ ਮੇਰਾ ਵਿਗੜਨਾ ਕੁਝ ਨਹੀਂ, ਤੁਹਾਡਾ ਰਹਿਣਾ ਕੱਖ ਨਹੀਂ, ਮੇਰੀ ਬੇਨਤੀ। ਸਵਾਲ ਕੀਤੇ ਸੀ, ਪਰ ਸੁਥਰੇ ਨੇ ਉਸ ਵੇਲੇ ਗੱਲ ਕਹੀ, ਕਹਿਣ ਲੱਗੇ ਸੰਜੀ ਮੇਰੀ ਬੇਨਤੀ ਨੂੰ ਮੰਨੋ, ਆਹ ਜਿਹੜੀ ਤੁਸੀਂ ਬਾਹਰ ਸਵਾਹ ਮਰੀ ਹੋਈ ਨਾ ਵਿਖਾਵੇ ਵਾਸਤੇ, ਇਹ ਤੁਹਾਡੇ ਅੰਦਰ ਦੇ ਸ਼ੁਭ ਗੁਣ ਜਿਹੜੀ ਨਾ ਉਹਨਾਂ ਨੂੰ ਸਾੜ ਦੇ ਗਏ, ਇਹਨੂੰ ਲਾਹ ਦਿਓ ਕਿਰਪਾ ਕਰਕੇ, ਭੇਖ ਨਾ ਬਣਾਓ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਭੇਖ ਬਣਾਇਆ ਹੋਇਆ ਹੈ ਬਾਹਰੀ ਤੌਰ ਤੇ ਸੰਤਾਂ ਵਾਲਾ, ਪਰ ਅੰਦਰ ਬਿਰਤੀ ਹੈ ਬਗਲਿਆਂ ਵਾਲੀ।
ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ।
ਮੇਰਾ ਸਰੀਰ ਜਿਹੜਾ ਹੈ ਇਹ ਸਿੰਬਲ ਦੇ ਦਰਖਤ ਵਰਗਾ ਹੈ, ਤੇ ਜਿਵੇਂ ਉਸ ਦਰਖਤ ਦੇ ਫਲ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਤੋਤਿਆਂ ਨੂੰ ਭੁਲੇਖਾ ਲੱਗ ਜਾਂਦਾ ਕਿ ਇਹ ਕੋਈ ਰਸਦਾਰ ਫਲ ਹੈ, ਖਾਣ ਵਾਸਤੇ ਜਦੋਂ ਚੁੰਝ ਮਾਰਦੇ ਨੇ ਵਿਦਵਾਨ ਕਹਿੰਦੇ ਨੇ ਉਸ ਦੇ ਅੰਦਰ ਇਹੋ ਜਿਹਾ ਗੁੱਦਾ ਹੁੰਦਾ ਫਲ ਦੇ ਅੰਦਰ ਕਿ ਚੁੰਝ ਅੰਦਰ ਹੀ ਫਸ ਜਾਂਦੀ ਏ ਤੇ ਨਾਲ ਹੀ ਤੋਤੇ ਦੀ ਮੌਤ ਹੋ ਜਾਂਦੀ। ਬਿਲਕੁਲ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ, ਸਿੰਬਲ ਰੁੱਖ ਵਰਗਾ ਮੇਰਾ ਸਰੀਰ ਹੈ, ਜਿਵੇਂ ਮੈਜ਼ਨ ਤੋਤੇ ਜਿਹੜੇ ਨੇ ਉਹ ਵੇਖ ਕੇ ਭੁਲੇਖਾ ਖਾ ਜਾਂਦੇ ਹਨ।
ਸੇ ਫਲ ਕਮ ਨਾ ਆਵਨੀ ਤੇ ਗੁਣ ਮੈਂ ਤਨ ਹਨ,
ਉਹ ਫਲ ਵੀ ਕਿਸੇ ਕੰਮ ਨਹੀਂ ਆਉਂਦੇ ਤੇ ਜਿਹੜੇ ਮੇਰੇ ਅੰਦਰ ਔਗਣ ਹਨ ਇਹ ਵੀ ਕਿਸੇ ਕੰਮ ਨਹੀਂ ਆਉਂਦੇ, ਕਿਸੇ ਦਾ ਕੋਈ ਸਵਾਰਦੇ ਨਹੀਂ। ਪਰ ਸਤਸੰਗਤ ਇਹ ਵੀ ਗੁਰੂ ਕਿਰਪਾ ਕਰੇ, ਜੇ ਅਕਾਲ ਪੁਰਖ ਦੀ ਕਿਰਪਾ ਹੋਵੇ ਤੇ ਬੰਦਾ ਆਪਣੇ ਔਗਣਾਂ ਬਾਰੇ ਗੱਲ ਕਰਦਾ, ਕਿਉਂਕਿ ਮਹਾਰਾਜ ਆਖਦੇ ਨੇ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕੋ ਗੁਰੂ ਅੰਚਲ ਦੀ ਜੈ, ਜਾਂ ਨਾਨਕ ਚਲੇ ਮਿਲਨ ਥਾ, ਮੇਰੇ ਅੰਦਰ ਵੀ ਗੁਣ ਕੋਈ ਨੀ, ਔਗਣ ਹੀ ਔਗਣ ਹਰ, ਜਿਹੜੇ ਕਿਸੇ ਦਾ ਕੋਈ ਸਵਾਰ ਨਹੀਂ ਸਕਦੇ। ਜਿਵੇਂ ਸਿੰਬਲ ਰੁੱਖ ਦਾ ਫਲ ਤੋਤੇ ਦੇ ਕੰਮ ਨਹੀਂ ਆਉਂਦਾ, ਇਸੇ ਤਰ੍ਹਾਂ ਮੇਰਾ ਸਰੀਰ ਵੀ ਜਿਹੜਾ ਬਾਹਰੀ ਤੌਰ ਤੇ ਜ਼ਰੂਰ ਉੱਚਾ ਲੰਬਾ ਹੈ, ਪ੍ਰਭਾਵ ਪਾਉਂਦਾ ਹੈ, ਪਰ ਇਸ ਦੇ ਅੰਦਰ ਗੁਣ ਕੋਈ ਨੀ ਔਗਣ ਹਰ।
ਅੰਧਲੇ ਭਾਰ ਉਠਾਇਆ ਡੁਗਰ ਵਾਟ ਬਹੁਤ,
ਇੱਕ ਅੱਖਾਂ ਤੋਂ ਅੰਨਾ ਹਾਂ ਤੇ ਦੂਜਾ ਵਿਕਾਰਾਂ ਦਾ ਪਾਪਾਂ ਦਾ ਭਾਰ ਜਿਹੜਾ ਨਾ ਉਹ ਸਿਰ ਉੱਤੇ ਚੁੱਕਿਆ ਹੋਇਆ ਹੈ।
ਅੱਖੀ ਲੋੜੀ ਨਾ ਲਹਾ ਹਉ ਚੜ ਲੰਘਾ ਕਿਤ,
ਕਿਉਂਕਿ ਮੇਰੇ ਕੋਲੋਂ ਤਾਂ ਅੱਖਾਂ ਦੇ ਰਾਹੀਂ ਰਸਤਾ ਵੇਖਿਆ ਹੀ ਨਹੀਂ ਜਾ ਸਕਦਾ, ਕਿਉਂਕਿ ਅੱਖਾਂ ਰਾਹੀਂ ਦਿਸਦਾ ਕੁਝ ਨਹੀਂ, ਅਗਿਆਨਤਾ ਦਾ ਪੜਦਾ ਹੈ। ਤੇ ਫਿਰ ਮੈਂ ਮਹਾਰਾਜ ਕਿਰਪਾ ਕਰਦੇ ਨੇ ਇਸ ਰਸਤੇ ਨੂੰ ਕਿਵੇਂ ਤੈਅ ਕਰ ਸਕਦਾ ਜਿਹੜਾ ਬਹੁਤ ਹੀ ਔਖਾ ਹੈ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ,
ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਿਆਰਿਓ, ਜਿਹੜੀਆਂ ਚਾਕਰੀਆਂ ਚੰਗਿਆਈਆਂ ਖੁਸ਼ਾਮਦ ਕਰਨੀ ਜਾਂ ਆਪਣੇ ਗੁਣਾਂ ਦਾ ਜਿਹੜਾ ਪ੍ਰਦਰਸ਼ਨੀ ਕਰਦੇ ਰਹਿਣਾ, ਆਪਣੀਆਂ ਚੰਗਿਆਈਆਂ ਨੂੰ ਬਿਆਨ ਕਰਦੇ ਰਹਿਣਾ, ਇਹ ਕਿਸੇ ਕੰਮ ਨਹੀਂ ਆਉਂਦੀਆਂ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੋਂ ਬੱਧਾ ਛੁੱਟੈ ਜਿੱਤ। ਅਖੀਰ ਵਿੱਚ ਫੈਸਲਾ ਦਿੱਤਾ ਕਿ ਭਾਈ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਬੰਧਨਾਂ ਤੋਂ ਛੁਟਕਾਰਾ ਦਵਾਉਣ ਵਾਲਾ ਹੈ। ਤੇ ਪਾਤਸ਼ਾਹ ਜੀ ਆਖਦੇ ਨੇ ਇਹ ਨਾਮ ਅੱਠੇ ਪੈਰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਆਪਣੇ ਜੀਵਨ ਦੇ ਅੰਦਰ ਚੇਤੇ ਕਰਨ ਦਾ ਯਤਨ ਕਰੀਏ। ਸਤਸੰਗਤ ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਜਿਹੜਾ ਸੋਈਆ ਆਪਾਂ ਰੋਜ਼ ਪੜ੍ਹਦੇ ਹਨ, ਬਸ ਅਰਦਾਸ ਕਰੀਏ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ, ਰੱਖੋ ਸਰਨਾਈ, ਆਓ ਅਰਦਾਸ ਕਰੀਏ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਬਸ ਇਸ ਸ਼ਬਦ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ। ਇੱਕ ਤਾਂ ਆਪਾਂ ਔਗਣ ਦੂਜਿਆਂ ਦੇ ਚਿਤਾਰਨ ਦੀ ਬਜਾਏ ਆਪਣੇ ਔਗਣਾਂ ਨੂੰ ਆਪਣੇ ਸਾਹਮਣੇ ਲਿਆਈਏ, ਤੇ ਦੂਜਾ ਅਰਦਾਸ ਕਰੀਏ ਵਾਹਿਗੁਰੂ ਜੀ ਕਿਰਪਾ ਕਰੋ, ਜਿੱਥੇ ਸਰੀਰ 84 ਲੱਖ ਜੂਨਾਂ ਦੇ ਵਿੱਚੋਂ ਉੱਤਮ ਦਿੱਤਾ ਹੈ ਉੱਥੇ ਨਾਮ ਦੀ ਦਾਤ ਵੀ ਬਖਸ਼ਿਸ਼ ਕਰੋ, ਜਿਸ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣਗੇ ਜੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਪਾਵਨ ਸ਼ਬਦ ਦੇ ਆਧਾਰ ਤੇ ਸਾਂਝੇ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸਾਰੇ ਪ੍ਰਬੰਧਕ ਦਾ ਤੇ ਸਾਧ ਸੰਗਤ ਸਤਿਕਾਰਯੋਗ ਸਿੰਘ ਸਾਹਿਬਾਨ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ ਜੀ।
ਚਾਕਰੀਆਂ ਚੰਗਿਆਈਆਂ
ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੋਂ ਬੱਧਾ ਛੁਟੈ ਜਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।